ਸਤਨਾਮ ਵਾਹਿਗੁਰੂ ਸਾਹਿਬ ਜੀ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ, ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹਉ ਫਿਰੋ ਖੋਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲ ਵੀ ਨਾ ਧੀਰੀ ਜੈ, ਪ੍ਰਭ ਸਿਓ ਮਨ ਲੀਨਾ ਜਿਉਂ ਜਲ ਮੀਨਾ, ਚਾਤ੍ਰਿਕ ਜਿਵੈ ਤਿਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤ੍ਰਿਖਾ ਬੁਝੰਤੀਆ, ਤੂੰ ਚਾਹੋ ਸੱਜਣ ਮੈਡਿਆ, ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸ ਦੇ, ਕਦ ਪੱਸੀ ਦੀਦਾਰ, ਨੈਣ ਮਹਿੰਜੇ ਤਰਸ ਦੇ, ਕਦ ਪੱਸੀ ਦੀਦਾਰ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਨਵ ਛੇ ਖਟਕਾ ਕਰੇ ਵਿਚਾਰ, ਨਿਸ ਦਿਨ ਉਚਰੈ ਪਾਰ ਅਠਾਰ, ਤਿੰਨ ਭੀ ਅੰਤ ਨ ਪਾਇਆ ਤੋਹੇ, ਨਾਮ ਬਿਹੂਣ ਮੁਕਤ ਕਿਉਂ ਹੋਏ। ਨਵ ਛੇ ਖਟਕਾ ਕਰੇ ਵਿਚਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਦੇ ਖਜ਼ਾਨੇ, ਕੋਟ ਬ੍ਰਹਿਮੰਡਾਂ ਦੇ ਮਾਲਕ, ਜੁਗੋ ਜੁਗ ਅਟਲ, ਹਾਜ਼ਰ ਨਾਜ਼ਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਦਿਨ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਹੋ ਆਪ, ਅਤਿ ਉੱਤਮ ਭਾਗ ਹਨ ਜੋ ਸਾਹਿਬਾਂ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਮੁਖਾਂ ਦੀ ਰਸਨਾ ਤੋਂ ਅੰਮ੍ਰਿਤ ਬਾਣੀ ਦੇ ਰਸ ਭਿੰਨੇ ਕੀਰਤਨ ਆਪ ਸਰਵਣ ਕਰਕੇ ਆਪਣਾ ਜੀਵਨ ਸਫਲ ਬਣਾ ਰਹੇ ਹੋ। ਸਤਿ ਸੰਗਤ ਜੀ, ਜੋ ਲੜੀਵਾਰ ਅੰਮ੍ਰਿਤ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਆਓ ਬੜੇ ਹੀ ਸਤਿਕਾਰ ਅਤੇ ਪਿਆਰ ਸਹਿਤ ਗੁਰਬਾਣੀ ਵਿਚਾਰ ਵਿੱਚ ਮਨ ਜੋੜੀਏ। ਸਾਰੇ ਹੀ ਅਦਬ ਸਤਿਕਾਰ ਸਹਿਤ ਗੱਜ ਵੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਮਹੱਲਾ ਪਹਿਲਾ, ਨਾਵ ਛੇ ਖਟਕਾ ਕਰੇ ਵਿਚਾਰ। ਸਤ ਸੰਗਤ ਜੀਓ, ਸਾਰੰਗ ਕੀ ਵਾਰ ਜੋ ਪ੍ਰਾਰੰਭ ਹੈ, ਇਹ ਜਿਹੜੀ ਮਹਿਮੇ ਹਸਨੇ ਕੀ ਧੁਨੀ ਵਿੱਚ ਉਚਾਰਨ ਕੀਤੀ ਹੋਈ ਵਾਰ, ਚੌਥੇ ਪਾਤਸ਼ਾਹ ਮਹਾਰਾਜ ਦੀਆਂ ਪੌੜੀਆਂ ਨੇ ਜਿਸ ਵਿੱਚ, ਅਤੇ ਮਹੱਲਾ ਸਲੋਕ ਪਹਿਲਾਂ ਆਪਾਂ ਸਰਵਣ ਕਰ ਚੁੱਕੇ ਹਾਂ। ਪਹਿਲੇ ਪਾਤਸ਼ਾਹ ਮਹਾਰਾਜ ਨੇ ਜਿਹਦੇ 'ਚ ਦਰਸਾਇਆ ਸੀ ਸਾਨੂੰ ਕਿ ਜਿੰਨੇ ਮਰਜ਼ੀ ਕੋਈ ਯਤਨ ਕਰੇ ਪਰ ਪਰਮੇਸ਼ਰ ਨੂੰ ਖੁਸ਼ ਨਹੀਂ ਕਰ ਸਕਦਾ ਹੈ। ਸਾਧਨਾ ਦੇ ਰਾਹੀਂ, ਕਰਮ ਧਰਮ ਦੇ ਰਾਹੀਂ ਕੇਵਲ ਨਾਮ ਹੀ ਸਭ ਤੋਂ ਉੱਤਮ ਹੈ। ਜਿਸ ਨੂੰ ਅਸੀਂ ਜਦੋਂ ਜਪਦੇ ਹਾਂ ਤਾਂ ਪਰਮਾਤਮਾ ਸਾਡੇ 'ਤੇ ਖੁਸ਼ ਹੋ ਜਾਂਦਾ ਹੈ। ਹੁਣ ਸਤਿਗੁਰੂ ਮਹਾਰਾਜ ਉਸ ਪਰਮਾਤਮਾ ਦੀ ਬੇਅੰਤਤਾ ਦੱਸਦੇ ਨੇ ਕਿ ਵਾਹਿਗੁਰੂ ਜੋ ਹੈ ਬੜਾ ਬੇਅੰਤ ਹੈ, ਉਹ ਤਾਂ ਅੰਤ ਪਾਉਣ ਵਾਸਤੇ ਬਹੁਤ ਲੋਕ ਯਤਨ ਕਰਦੇ ਰਹਿੰਦੇ ਨੇ ਕਿ ਪਰਮੇਸ਼ਰ ਦਾ ਅੰਤ ਪਾ ਲਈਏ। ਕਈ ਲੋਕ ਜੁਗਾਂ ਜੁਗਾਂ ਦੀਆਂ ਚੌਂਕੜੀਆਂ ਲਾ ਕੇ ਬੈਠੇ ਹੋਏ ਨੇ, ਬਹੁਤ ਸੇ ਐਸੇ ਨੇ ਜਿਹੜੇ ਪੜ੍ਹਦੇ ਹੀ ਰਹਿੰਦੇ ਨੇ ਰਾਤ ਦਿਨ। ਕੋਈ ਵੇਦ ਪੜ੍ਹਦਾ ਹੈ, ਕੋਈ ਸਿਮਰਤੀਆਂ ਪੜ੍ਹਦਾ ਹੈ, ਕੋਈ ਸ਼ਾਸਤਰ ਪੜ੍ਹਦਾ ਹੈ, ਧਰਮ ਗ੍ਰੰਥਾਂ ਨੂੰ ਪੜ੍ਹਦੇ ਰਹਿੰਦੇ ਨੇ, ਪਰਮਾਤਮਾ ਦੀ ਖੋਜ ਰੋਜ਼ ਕਰਦੇ ਹਨ ਕਿ ਵਾਹਿਗੁਰੂ ਦਾ ਅੰਤ ਹੈ। ਕੋਈ ਪਾ ਸਕਿਆ ਹੈ ਜਾਂ ਕੋਈ ਪਾ ਸਕਦਾ ਹੈ? ਗੁਰਬਾਣੀ ਦੇ ਵਿੱਚ ਮਹਾਰਾਜ ਨੇ ਪਰਮੇਸ਼ਰ ਜੀ ਨੂੰ ਬੇਅੰਤ ਕਿਹਾ ਹੈ। ਜਿਵੇਂ ਮੈਂ ਪਹਿਲਾਂ ਵੀ ਕਈ ਵਾਰੀ ਇਹ ਬੇਨਤੀ ਕੀਤੀ ਹੈ ਕਿ ਆਨੰਦ ਮਾਣ ਸਕਦੇ ਹਾਂ, ਗੁਰਮੁਖ ਜਨ ਪਰਮੇਸ਼ਰ ਦੀ ਉਸਤਤ ਕਰਦੇ ਰਹਿੰਦੇ ਨੇ ਰਾਤ ਦਿਨ, ਸਿਫਤ ਸਲਾਹਤਾ 'ਚ ਜੁੜਦੇ ਰਹਿੰਦੇ ਨੇ, ਉਹ ਇਹਦਾ ਆਨੰਦ ਤਾਂ ਉਠਾ ਸਕਦੇ ਨੇ। ਲੇਕਿਨ ਜੇ ਕੋਈ ਕਹੇ ਕਿ ਮੈਂ ਉਹਦਾ ਅੰਤ ਪਾ ਲਵਾਂ ਤਾਂ ਅੰਤ ਤਾਂ ਸਾਧ ਸੰਗਤ ਕੋਈ ਨਹੀਂ ਪਾ ਸਕਦਾ ਹੈ। ਇੱਕ ਬ੍ਰਹਮ ਗਿਆਨੀ ਵੀ ਅੰਤ ਨਹੀਂ ਪਾ ਸਕਦਾ ਵਾਹਿਗੁਰੂ ਦਾ, ਜਿਹੜਾ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ। ਜਿਵੇਂ ਇੱਕ ਲਹਿਰ ਹੈ ਸਮੁੰਦਰ ਦੇ ਵਿੱਚੋਂ ਉੱਠੀ ਹੈ, ਪਰਤ ਕੇ ਫਿਰ ਸਮੁੰਦਰ ਵਿੱਚ ਪੈ ਜਾਏ, ਉਹ ਸਮੁੰਦਰ ਦਾ ਰੂਪ ਹੋ ਜਾਂਦੀ ਹੈ ਸਤਸੰਗ। ਲੇਕਿਨ ਉਹ ਲਹਿਰ ਕਵੇ ਵੀ ਮੈਂ ਸਮੁੰਦਰ ਨੂੰ ਨਾਪ ਲਵਾਂ ਤਾਂ ਉਹ ਨਹੀਂ ਨਾਪ ਸਕਦੀ ਹੈ। ਅਤੇ ਪਰਮਾਤਮਾ ਜਿਹੜਾ ਹੈ ਉਹ ਸਮੁੰਦਰ ਹੈ, ਅਸੀਂ ਲਹਿਰਾਂ ਦੀ ਤਰ੍ਹਾਂ ਹਾਂ, ਜਾਂ ਸਮੁੰਦਰ ਦੇ ਵਿੱਚੋਂ ਇੱਕ ਬੂੰਦ ਦੀ ਤਰ੍ਹਾਂ ਹਾਂ। ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਨਾ ਪੈਗੰਬਰਾਂ ਨੇ ਅੰਤ ਲਿਆ, ਨਾ ਦੇਵਤਿਆਂ ਨੇ ਅੰਤ ਲਿਆ, ਨਾ ਰਿਸ਼ੀਆਂ ਨੇ ਅੰਤ ਲਿਆ, ਕੋਈ ਵੀ ਨਹੀਂ ਲੈ ਸਕਿਆ। ਤਾਂ ਹੀ ਮਹਾਰਾਜ ਦੀ ਅੰਮ੍ਰਿਤ ਬਾਣੀ ਵਿੱਚ ਪਾਠ ਸਾਹਿਬਾਨ ਨੇ ਵੀ ਕਿਹਾ, ਅੰਤ ਨਾ ਪਾਵਤ ਦੇਵ ਸਵੈ ਮੁਨ ਇੰਦਰ ਮਹਾਸਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਇੱਕ ਕਰੀ। ਨਹੀਂ ਹੈ ਉਹਦਾ ਅੰਤ, ਨਹੀਂ ਪਾਇਆ ਜਾ ਸਕਦਾ ਕਿਸੇ ਤਰੀਕੇ ਨਾਲ। ਸਿੱਧਾਂ ਨੇ ਵੀ ਮਹਾਰਾਜ ਨੂੰ ਪੁੱਛਿਆ ਸੀ, ਸੁਮੇਰ ਪਰਬਤ 'ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਏ, ਬਹੁਤ ਸਾਰੀ ਚਰਚਾ ਹੋਈ ਉੱਥੇ, ਤਾਂ ਮਹਾਰਾਜ ਨੂੰ ਪੁੱਛਣ ਲੱਗੇ, ਜੀ ਤੁਸੀਂ ਜਿਹੜਾ ਉਹ ਵਾਹਿਗੁਰੂ ਦਾ ਵਰਣਨ ਕਰਦੇ ਹੋ ਵੀ ਪਰਮੇਸ਼ਰ ਵਾਹਿਗੁਰੂ, ਉਹਦਾ ਕੋਈ ਅੰਤ ਹੈ? ਕੋਈ ਸਿਫਤਾਂ ਦੇ ਨਾਲ ਕੋਈ ਸਲੋਤਾ ਕਰਕੇ ਉਹਦਾ ਅੰਤ ਪਾ ਲਈਏ? ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਕੋਈ ਅੰਤ ਨਹੀਂ ਹੈ। ਉੱਥੇ ਮਹਾਰਾਜ ਨੇ ਬਚਨ ਉਚਾਰਨ ਕੀਤਾ, ਸ੍ਰੀ ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ। ਆ ਜਿਹੜਾ ਆਕਾਰ ਹੈ ਸ੍ਰਿਸ਼ਟੀ ਦਾ, ਇਹਦਾ ਵੀ ਅੰਤ ਨਹੀਂ ਹੈ। ਵਾਹਿਗੁਰੂ ਨੇ ਜਿਹੜੀ ਮਾਇਆ ਬਣਾਈ, ਮਾਇਆ ਦਾ ਹੀ ਅੰਤ ਨਹੀਂ ਹੈ, ਆਕਾਰ ਦਾ ਅੰਤ ਨਹੀਂ, ਅਤੇ ਪਰਮੇਸ਼ਰ ਦਾ ਅੰਤ ਕਿਵੇਂ ਕੋਈ ਪਾ ਸਕਦਾ ਹੈ? ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਪੰਜਵੇਂ ਸਤਿਗੁਰੂ ਵੀ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਅੰਤ ਹੈ, ਬੇਅੰਤ ਹੈ, ਬੇਅੰਤ ਹੈ, ਨੇਤ ਹੈ। ਉਹਨੂੰ ਵੇਦ ਵੀ ਨੇਤ ਕਹਿੰਦੇ ਨੇ, ਸ਼ਾਸਤਰ ਵੀ ਨੇਤ ਕਹਿੰਦੇ ਨੇ, ਇਸ ਲਈ ਕੋਈ ਵੀ ਉਹਦਾ ਅੰਤ ਨਹੀਂ ਪਾ ਸਕਦਾ। ਬੇਸੁਮਾਰ ਅਥਾਹ ਅਗਣਤ ਅਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਬੇਸੁਮਾਰ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਉਸ ਬੇਅੰਤ ਵਾਹਿਗੁਰੂ ਦੀ ਸਿਫਤੋ ਸਲੋਤਾ ਕਰਦਿਆਂ ਹੋਇਆਂ ਸਾਨੂੰ ਸਮਝਾ ਰਹੇ ਨੇ। ਮਹੱਲਾ ਪਹਿਲਾ, ਪਹਿਲੇ ਸਤਿਗੁਰੂ, ਨਵ ਛੇ ਖਟਕਾ ਕਰੇ ਵਿਚਾਰ, ਨੌ ਵਿਆਕਰਣ ਨੇ ਸਾਧ ਸੰਗਤ ਜੀ, ਇਹਨਾਂ ਦੇ ਰਾਹੀਂ ਵੀ ਕੋਈ ਸਿਫਤਾਂ ਕਰਦਾ ਰਹੇ, ਵਿਆਕਰਨ ਦੀ ਵਿਚਾਰ ਕਰੇ। ਖਟ ਛੇ ਸ਼ਾਸਤਰ ਨੇ, ਚਾਰ ਵੇਦ ਨੇ, ਵੇਦਾਂ ਦੇ ਸਾਧ ਸੰਗ ਛੇ ਅੰਗ ਹਨ, ਇਹਨਾਂ ਦੇ ਰਾਹੀਂ ਵੀ ਕੋਈ ਵਿਚਾਰ ਕਰਦਾ ਰਹੇ, ਵਿਚਾਰ ਕਰਦਾ ਰਹੇ, ਚਰਚਾ ਕਰਦਾ ਰਹੇ। ਨਿਸਦਿਨ ਉਚਰੈ ਭਾਰ ਅਠਾਰ, ਅਠਾਰਾਂ ਭਾਰ ਮਹਾਭਾਰਤ, ਇਹਨੂੰ ਵੀ ਕੋਈ ਪੜ੍ਹੀ ਜਾਵੇ, ਪੜ੍ਹੀ ਜਾਵੇ, ਰਾਤ ਦਿਨੇ ਪੜ੍ਹਦਾ ਰਹੇ, ਰਾਤ ਦਿਨੇ ਸਾਰੀ ਉਮਰ ਵੀ ਪੜ੍ਹਦਾ ਰਹੇ ਨਾ, ਉਚਾਰਨ ਕਰਦਾ ਰਹੇ ਰਸਨਾ ਦੇ ਨਾਲ। ਤਿੰਨ ਪੀ ਅੰਤ ਨਾ ਪਾਇਆ ਤੋਹੇ, ਭਾਈ ਉਹ ਵੀ ਜਿਹੜੇ ਅਠਾਰਾਂ ਪੁਰਾਣਾਂ ਨੂੰ ਰਾਤ ਦਿਨੇ ਪੜ੍ਹਨ ਵਾਲੇ, ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਵਿਆਕਰਣਾਂ ਦੀ ਵਿਚਾਰ ਕਰਨ ਵਾਲੇ, ਉਹ ਵੀ ਤੇਰਾ ਅੰਤ ਨਹੀਂ ਪਾ ਸਕਦੇ, ਤੂੰ ਬੇਅੰਤ ਹੈ, ਬੇਅੰਤ ਹੈ ਪਰਮੇਸ਼ਰ। ਨਾਮ ਬਿਹੂਣ ਮੁਕਤ ਕਿਉਂ ਹੋਏ, ਉਹਦੇ ਨਾਮ ਤੋਂ ਬਿਨਾਂ ਕੋਈ ਵੀ ਮੁਕਤ ਨਹੀਂ ਹੋ ਸਕਦਾ। ਉਹ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਸੰਸਾਰ ਵਿੱਚ ਜੀਵਾਂ ਦੀ ਕਲਿਆਣ ਕਰਦਾ ਹੈ। ਆ ਜਿੰਨੇ ਵੀ ਸੰਸਾਰ ਭੌਜਲ ਤੋਂ ਤਰੇ ਨੇ, ਸਭ ਨਾਮ ਜਪ ਕੇ ਹੀ ਤਰੇ ਨਾ। ਜਿਹਦਾ ਮਰਜ਼ੀ ਤੁਸੀਂ ਇਤਿਹਾਸ ਪੜ੍ਹ ਲਓ, ਭਗਤ ਧਰੂ ਦਾ ਪੜ੍ਹ ਲਓ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਬਾਰੇ ਲਿਖਿਆ ਹੈ, ਉਹਨਾਂ ਦਾ ਸਾਰਾ ਹੀ, ਕਿਵੇਂ ਕਿਵੇਂ ਉਹਨਾਂ ਭਗਤੀ ਕੀਤੀ, ਕਿਵੇਂ ਬੰਦਗੀ ਕੀਤੀ, ਕਿਵੇਂ ਉਹਨਾਂ ਦੀ ਕਲਿਆਣ ਹੋਈ, ਕਿਵੇਂ ਬਰਾਗ ਆਇਆ, ਉਹ ਸਾਰਾ ਇਤਿਹਾਸ ਲਿਖਿਆ ਭਾਈ ਸਾਹਿਬ ਨੇ। ਕਹਿੰਦੇ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੱਡੋ ਲਿਕਾ ਮਾਂ ਪੁੱਛੈ ਤੂੰ ਸਵਾਣੀ ਹੈ ਕਿ ਸਰੀਤਾ, ਸਵਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਕਿਸ ਉੱਦਮ 'ਤੇ ਰਾਜ ਮਿਲੈ ਸ਼ਤਰੂ 'ਤੇ ਸਭ ਹੋਵਨ ਮੀਤਾ, ਪਰਮੇਸ਼ਰ ਅਰਾਧਿਐ ਜਿੰਦੂ ਹੋਈਐ ਪਤਿਤ ਪੁਨੀਤਾ, ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ। ਪਿੱਛੋਂ ਰਾਜੈ ਸੱਦਿਆ ਅਵਚਲ ਰਾਜ ਕਰੋ ਨਿਤ ਨੀਤਾ ਹਾਰ ਚੱਲੇ ਗੁਰਮੁਖ ਜਗ ਜੀਤਾ। ਇਹ ਸਾਰਾ ਹੀ ਪ੍ਰਸੰਗ ਸਾਰਾ ਹੀ ਇਤਿਹਾਸ ਹੀ ਲਿਖ ਦਿੱਤਾ ਭਾਈ ਸਾਹਿਬ ਨੇ। ਕਹਿੰਦੇ ਦੇਖ ਲਓ ਇੱਕ ਵਿਰਾਗ ਆ ਗਿਆ ਸੀ, ਬੱਚਾ ਸੀ ਛੋਟਾ ਜਿਹਾ, ਪਾਂਚ ਬਰਖ ਕੋ ਅਨਾਥ ਧਰੂ ਬਾਰਕ, ਪੰਜ ਸਾਲ ਦੀ ਉਮਰ ਸੀ ਸਾਧ ਸਿੰਘ। ਛੋਟੇ ਜਿਹੇ ਬੱਚੇ ਨੂੰ ਕੀ ਪਤਾ ਹੁੰਦਾ ਭਲਾ, ਮਾਂ ਪਰ ਸਿਆਣੀ ਸੀ, ਢਾਈ ਮਾਵਾਂ ਗਿਣੀਆਂ ਨੇ ਸਾਧ ਸਿੰਘ ਜੀ, ਇਹਦੇ 'ਚ ਇੱਕ ਧਰੂ ਦੀ ਮਾਤਾ ਹੈ। ਖੇਡਦਾ ਖੇਡਦਾ ਆਇਆ ਆਪਣੇ ਪਿਤਾ ਦੀ ਗੋਦ ਵਿੱਚ ਬਹਿ ਗਿਆ। ਮਤਰੇਈ ਨੇ ਗੁੱਸਾ ਖਾਧਾ, ਬਾਹੋਂ ਫੜ ਕੇ ਜ਼ੋਰ ਨਾਲ ਉਠਾਲ ਦਿੱਤਾ ਬੱਚੇ ਨੂੰ। ਲੱਗਦੀ ਸੀ, ਕਹਿਣ ਲੱਗੀ, ਜੇ ਪਿਤਾ ਦੀ ਗੋਦ 'ਚ ਬਹਿਣਾ ਸੀ ਤਾਂ ਮੇਰੀ ਕੁੱਖੋਂ ਜਨਮ ਲੈਣਾ ਸੀ, ਤੂੰ ਨਹੀਂ ਬੈਠ ਸਕਦਾ। ਮਤਰੇਈ ਨੇ ਰੋਸ ਕੀਤਾ, ਬੱਚਾ ਰੋਂਦਾ ਰੋਂਦਾ ਗਿਆ ਮਾਂ ਕੋਲੇ ਕਿ ਐ ਮਾਂ, ਤੂੰ ਰਾਜੇ ਦੀ ਰਾਣੀ ਹੈ ਕਿ ਨੌਕਰਾਣੀ ਹੈ? ਤੇਰੇ ਪੁੱਤਰ ਦਾ ਇਹੋ ਜਿਹਾ ਸਲੂਕ ਕੀਤਾ, ਤੇਰੇ ਪੁੱਤਰ ਦੀ ਐਡੀ ਦੁਰਦਸ਼ਾ ਕੀਤੀ। ਪੁੱਛਿਆ ਮਾਂ ਨੇ ਵੀ ਕੀ ਹੋਇਆ? ਉਸ ਵੇਲੇ ਧਰੂ ਨੇ ਰੋਂਦੇ ਰੋਂਦੇ ਦੱਸਿਆ ਵੀ ਮੈਂ ਪਿਤਾ ਦੀ ਗੋਦ 'ਚ ਬੈਠਾ, ਮੈਨੂੰ ਬਾਹੋਂ ਫੜ ਕੇ ਧੂ ਕੇ ਉਤਾਰ ਦਿੱਤਾ। ਮਤਰੇਈ ਨੇ, ਸਾਧ ਸੰਗਤ ਮਾਂ ਬੜੀ ਸਿਆਣੀ ਸੀ, ਉਹਨੇ ਧਰੂ ਨੂੰ ਉਪਦੇਸ਼ ਕੀਤਾ ਵੀ ਪੁੱਤਰਾ, ਕਸੂਰ ਮਾਂ ਦਾ ਨਹੀਂ, ਉਹ ਮਤਰੇਈ ਦਾ ਨਹੀਂ, ਕਸੂਰ ਤਾਂ ਮੇਰਾ ਹੈ, ਮੈਂ ਭਗਤੀ ਨਹੀਂ ਕੀਤੀ ਰੱਬ ਦੀ, ਮੈਂ ਤਾਂ ਪਰਮਾਤਮਾ ਦੀ ਭਗਤੀ ਨਹੀਂ ਕੀਤੀ। ਜੇ ਭਗਤੀ ਕੀਤੀ ਹੁੰਦੀ ਤਾਂ ਤੂੰ ਵੀ ਆਪਣੇ ਪਿਤਾ ਦੀ ਗੋਦ ਦਾ ਨਿੱਘ ਮਾਣ ਲੈਣਾ। ਸਾਧ ਸੰਗਤ ਬੜਾ ਵਿਰਾਗ ਆ ਗਿਆ ਧਰੂ ਨੂੰ, ਸਾਰਾ ਕੁਝ ਛੱਡ ਵੱਢ ਕੇ ਸਭ ਭਗਤੀ ਕਰਨ ਤੁਰ ਪਿਆ, ਬਹਿ ਗਿਆ ਜਾ ਕੇ। ਬਹੁਤ ਲੰਮਾ ਸਮਾਂ ਉਸ ਬਾਲਕ ਨੇ ਭਗਤੀ ਕੀਤੀ। ਨਾਰਦ ਮਿਲੇ, ਉਹਨਾਂ ਨੇ ਨਾਮ ਨਿਧਾਨ ਦਿੱਤਾ, ਕਹਿਣ ਲੱਗੇ ਰਾਮ ਨਾਮ ਦਾ ਸਿਮਰਨ ਭਜਨ ਕਰੋ। ਗੁਰਮੁਖੋ ਜਦੋਂ ਭਜਨ ਕਰਨ ਲੱਗਾ, ਲੰਮਾ ਸਮਾਂ ਭਗਤੀ ਕਰਨ ਲੱਗ ਪਿਆ, ਅਤੇ ਵਾਹਿਗੁਰੂ ਦੀ ਐਸੀ ਕਿਰਪਾ ਹੋਈ, ਰਾਜੇ ਨੂੰ ਵੀ ਲੱਗਿਆ ਬਈ ਇਹ ਬਾਲਕ ਛੋਟੀ ਜਿਹੀ ਉਮਰ ਵਿੱਚ ਜੰਗਲਾਂ 'ਚ ਜਾ ਕੇ ਬਹਿ ਗਿਆ, ਮੈਂ ਕਾਹਦਾ ਰਾਜਾ ਹਾਂ, ਮੈਂ ਤਾਂ ਅਨਿਆਏ ਕੀਤਾ। ਮਗਰ ਚਲਾ ਗਿਆ ਮਨਾਉਣ ਵਾਸਤੇ ਪੁੱਤ ਨੂੰ ਵੀ, ਆ ਜਾ ਮੈਂ ਤੈਨੂੰ ਹੁਣੇ ਹੀ ਅੱਧਾ ਰਾਜ ਦੇ ਦਿੰਦਾ ਹਾਂ। ਸਾਧ ਸੰਗਤ, ਲੇਕਿਨ ਸਤਿਗੁਰਾਂ ਦੀ ਐਸੀ ਕਿਰਪਾ ਹੋਈ, ਭਗਤੀ ਕਰਦਿਆਂ ਕਰਦਿਆਂ ਨਾਮ ਜਪਦਿਆਂ ਮਨ ਨਾਮ ਵਿੱਚ ਐਸਾ ਭਿੱਜਿਆ, ਐਸਾ ਸਿਮਰਨ ਭਜਨ ਵਿੱਚ ਚਿੱਤ ਲੱਗਿਆ, ਜਦੋਂ ਪਿਤਾ ਨੇ ਆ ਕੇ ਆਖਿਆ ਵੀ ਆ ਜਾਓ ਅੱਧਾ ਰਾਜ ਹੁਣੇ ਹੀ ਦੇ ਦਿੰਦੇ, ਕਹਿਣ ਲੱਗਾ ਹਲੇ ਤਾਂ ਭਗਤੀ ਕਰਨ ਹੀ ਲੱਗਾ ਹੈ ਅਤੇ ਅੱਧਾ ਰਾਜ ਮਿਲਣ ਲਈ ਤਿਆਰ ਹੈ, ਜੇ ਭਗਤੀ ਕਰ ਲਵਾਂਗਾ ਫਿਰ ਕੀ ਹੋਵੇਗਾ, ਫਿਰ ਤਾਂ ਖੁਸ਼ੀਆਂ ਮਿਲਣਗੀਆਂ ਵਾਹਿਗੁਰੂ ਦੀਆਂ। ਇਸ ਲਈ ਸਾਧ ਸੰਗਤ ਲਾਲ ਛੱਡ ਕੇ, ਲੋਭ ਛੱਡ ਕੇ ਜੁੜ ਗਿਆ ਉਹ ਭਗਤ ਅਤੇ ਉਹ ਧਰੂ। ਸਾਧ ਸੰਗਤ ਐਸੀ ਬਖਸ਼ਿਸ਼ ਹੋਈ ਕਿ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਗਿਆ ਜਪਦਾ ਜਪਦਾ, ਅਤੇ ਵਾਹਿਗੁਰੂ ਨੇ ਸੰਸਾਰ ਦਾ ਵੀ ਰਾਜ ਦਿੱਤਾ ਅਤੇ ਅਚੱਲ ਪਦਵੀ ਦੇ ਦਿੱਤੀ ਭਗਤ ਧਰੂ ਨੂੰ। ਅਚੱਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੇ ਬਚਨ ਗੁਰਬਾਣੀ 'ਚ ਮਹਾਰਾਜ ਨੇ ਅੰਕਿਤ ਕੀਤਾ। ਇਹ ਕਿਹਦੀ ਬਦੌਲਤ ਹੈ? ਇਹ ਸਾਧ ਸੰਗਤ ਜੀ ਨਾਮ ਦੀ ਬਦੌਲਤ ਹੈ। ਸਾਹਿਬ ਕਹਿੰਦੇ ਨੇ ਨਾਮ ਦੇ ਕਰਕੇ ਹੀ, ਨਾਮ ਬਿਹੂਣ ਮੁਕਤ ਕਿਉਂ ਹੋਏ? ਨਾਮ ਤੋਂ ਬਿਨਾਂ ਭਲਾ ਕਿਵੇਂ ਮੁਕਤੀ ਹੋ ਸਕਦੀ? ਕੋਈ ਸਾਧਨ ਹੋਰ ਹੈ ਹੀ ਨਹੀਂ, ਜਿੰਨਾ ਮਰਜ਼ੀ ਕੋਈ ਸਾਧਨ ਕਰੇ, ਸਾਰੀ ਉਮਰ ਭਾਵੇਂ ਸਾਧਨਾ ਕਰਦਾ ਰਹੇ, ਤੀਰਥਾਂ 'ਤੇ ਜਾਂਦਾ ਰਹੇ, ਹੋਰ ਜਿਤਨੇ ਸਾਧਨ ਸਵਾਹ ਮੜ ਲਵੇ ਸਾਰੇ ਸਰੀਰ ਨੂੰ, ਜੋ ਮਰਜ਼ੀ ਕਰ ਲਏ, ਲੇਕਿਨ ਪ੍ਰਾਪਤੀ ਨਹੀਂ ਹੈ। ਇੱਕ ਨਾਮ ਹੀ ਇਹੋ ਜਿਹਾ ਸਾਧਨ ਹੈ ਜਿਸ ਰਾਹੀਂ ਵਾਹਿਗੁਰੂ ਨੂੰ ਅਸੀਂ ਮਿਲ ਸਕਦੇ ਹਾਂ। ਨਾਭ ਵਸਤ ਬ੍ਰਹਮੈ ਅੰਤ ਨਾ ਜਾਣਿਆ, ਨਾਭੀ ਵਿੱਚ ਵਸਦਾ ਹੋਇਆ ਬ੍ਰਹਮਾ, ਕਹਿੰਦੇ ਨੇ ਸ਼ਿਵ ਦੀ ਨਾਭੀ, ਵਾਹਿਗੁਰੂ। ਵਿਸ਼ਨੂੰ ਦੀ ਨਾਭੀ ਵਿੱਚੋਂ ਨਾਭ ਕਮਲ 'ਤੇ ਬ੍ਰਹਮਾ ਉਪਜਿਆ, ਉੱਥੋਂ ਬ੍ਰਹਮਾ ਪੈਦਾ ਹੋਇਆ। ਇਹ ਬੜੀ ਅਲੌਕਿਕ ਰਚਨਾ ਹੈ ਸਾਧ ਸੰਗਤ ਜੀ। ਜਦੋਂ ਬ੍ਰਹਮਾ ਪੈਦਾ ਹੋਇਆ, ਵਾਹਿਗੁਰੂ ਨੇ ਬ੍ਰਹਮੇ ਨੂੰ ਹੁਕਮ ਕੀਤਾ ਕਿ ਸ੍ਰਿਸ਼ਟੀ ਨੂੰ ਸਾਜਣਾ ਹੈ, ਲੇਕਿਨ ਬ੍ਰਹਮਾ ਹੰਕਾਰ ਕਰ ਬੈਠਾ। ਉਹਨੇ ਕੀ ਆਸਾ ਪਾਸਾ ਜਦੋਂ ਦੇਖਿਆ, ਕੋਈ ਨਹੀਂ, ਮੈਂ ਹੀ ਹਾਂ ਇਕੱਲਾ, ਬਸ ਇੰਨੇ 'ਚ ਹੀ ਹੰਕਾਰ ਹੋ ਗਿਆ ਵੀ ਮੇਰੇ ਬਿਨਾਂ ਤਾਂ ਕੋਈ ਹੈ ਹੀ ਨਹੀਂ। ਅਹੰ ਬ੍ਰਹਮ, ਮੈਂ ਹੀ ਬ੍ਰਹਮ ਹਾਂ, ਮੈਂ ਹੀ ਰੱਬ ਹਾਂ, ਮੈਂ ਹੀ ਪਰਮਾਤਮਾ ਹਾਂ। ਇਹੀ ਗੁਸਤਾਖੀ ਬਹੁਤ ਲੋਕਾਂ ਨੇ ਕੀਤੀ ਹੈ ਕਿ ਮੈਂ ਹੀ ਹਾਂ, ਹੰਕਾਰ ਹੋ ਜਾਂਦਾ ਰਿਹਾ ਹੈ। ਸਾਧ ਸੰਗਤ ਰੱਬ ਨੂੰ ਭੁਲਾ ਕੇ ਉਹ ਆਪਣੇ ਆਪ ਨੂੰ ਸਰਵ ਵਿਆਪਕ ਸਮਝਣ ਲੱਗ ਪੈਂਦੇ ਨੇ। ਜਦੋਂ ਬ੍ਰਹਮੇ ਨੇ ਹੰਕਾਰ ਕੀਤਾ ਵੀ ਮੈਂ ਹੀ ਹਾਂ ਸਭ ਕੁਛ, ਉਸ ਵੇਲੇ ਆਕਾਸ਼ਵਾਣੀ ਹੋਈ ਕਿ ਬ੍ਰਹਮਾ ਹੰਕਾਰ ਮਤ ਕਰ, ਤੈਨੂੰ ਰੱਬ ਨੇ ਬਣਾਇਆ ਹੈ, ਸ੍ਰਿਸ਼ਟੀ ਨੂੰ ਰਚਣ ਵਾਸਤੇ ਤੈਨੂੰ ਜਨਮ ਦਿੱਤਾ ਹੈ, ਆਹ ਜਿਹੜਾ ਕਮਲ ਹੈ ਨਾ ਜਿਸ ਤੋਂ ਤੂੰ ਪੈਦਾ ਹੋਇਆ ਹੈ, ਇਹ ਤੇਰੇ ਨਾਲੋਂ ਵੱਡਾ ਹੈ। ਸਾਧ ਸੰਗਤ ਜਦੋਂ ਇਹ ਸੁਣਿਆ, ਹੰਕਾਰ ਹੁਣ ਸਿਰ 'ਤੇ ਚੜ੍ਹਿਆ ਹੋਇਆ ਸੀ, ਉਸ ਵੇਲੇ ਇਹਨੇ ਕਮਲ ਨੂੰ ਲੱਤ ਮਾਰ ਦਿੱਤੀ, ਲੱਤ ਮਾਰ ਦਿੱਤੀ। ਜਿਵੇਂ ਮਾਂ ਹੁੰਦੀ ਹੈ ਨਾ ਸਾਧ ਸੰਗਤ, ਪੁੱਤ ਨੂੰ ਜਨਮ ਦਿੰਦੀ ਹੈ, ਗੁਸਤਾਖੀ ਬੱਚਾ ਕਰੇ ਅਤੇ ਲਿਹਾਜ਼ ਕਰ ਜਾਂਦੀ ਹੈ। ਇੱਕ ਵਾਰੀ ਮਾਰੀ, ਲਿਹਾਜ਼ ਕੀਤਾ, ਦੋ ਵਾਰੀ ਮਾਰੀ, ਤੀਸਰੀ ਵਾਰ ਜਦੋਂ ਮਾਰੀ ਨਾ ਸਾਧ ਸੰਗਤ, ਉਸ ਵੇਲੇ ਬ੍ਰਹਮਾ ਜਿਹੜਾ ਸੀ ਮੂੰਹਦੇ ਮੂੰਹ ਹੋ ਕੇ ਉਸ ਨਾਲੀ ਦੇ ਵਿੱਚ ਹੀ ਡਿੱਗ ਪਿਆ। ਅੰਦਰ ਤੁਰਿਆ ਜਾਵੇ, ਤੁਰਿਆ ਜਾਵੇ, ਰਿੜਦਾ 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 ਉਹ ਨਾਲੀ ਇੰਨੀ ਕੁ ਲੰਬੀ, ਇਹ ਤਾਂ ਵਾਹਿਗੁਰੂ ਨੇ ਇੱਕ ਖੇਡ ਹੀ ਵਿਖਾਉਣੀ ਸੀ ਨਾ, ਇਹ ਦਿਖਾਉਣਾ ਸੀ ਕਿ ਬ੍ਰਹਮਾ ਹੰਕਾਰ ਕਾਹਦਾ ਕਰਦਾ ਹੈ, ਰੱਬ ਬਹੁਤ ਵੱਡਾ ਹੈ, ਤੇਰੇ ਵਰਗੇ ਕਈ ਬ੍ਰਹਮੇ ਪੈਦਾ ਕੀਤੇ ਨੇ ਉਸ ਪਰਮਾਤਮਾ ਨੇ, ਤੂੰ ਕੀ ਚੀਜ਼ ਹੈ। ਉਹਨੂੰ ਅਹਿਸਾਸ ਕਰਾਉਣਾ ਸੀ, ਕਿਉਂਕਿ ਹਰ ਜੀਓ ਅਹੰਕਾਰ ਨਾ ਭਾਵੇ, ਵਾਹਿਗੁਰੂ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਹੈ। ਸਾਧ ਸੰਗਤ ਤੁਰਿਆ ਗਿਆ, ਤੁਰਿਆ ਗਿਆ, ਕਿੰਨਾ ਕੁ ਦੂਰ ਗਿਆ, ਇੱਕ ਯੁੱਗ ਬੀਤ ਗਿਆ, ਦੋ ਯੁੱਗ ਬੀਤ ਗਏ, ਤਿੰਨ ਯੁੱਗ ਬੀਤ ਗਏ, 18 ਯੁੱਗ ਬੀਤ ਗਏ। ਹੁਣ ਬ੍ਰਹਮੇ ਨੇ ਸੋਚਿਆ ਵੀ ਇਹ ਤਾਂ ਕੋਈ ਇਹਦਾ ਨਾਲੀ ਦਾ ਹੀ ਅੰਤ ਨਹੀਂ ਆ ਰਿਹਾ ਹੈ, ਮੈਂ ਤਾਂ ਐਵੇਂ ਹੰਕਾਰ ਕਰ ਬੈਠਾ ਹਾਂ। ਉਸ ਵੇਲੇ ਰੱਬ ਦੀ ਲੱਗਾ ਸਿਫਤ ਕਰਨ, ਮੈਨੂੰ ਬਚਾ ਪਰਮੇਸ਼ਰ, ਮੈਨੂੰ ਹੰਕਾਰ ਹੋ ਗਿਆ, ਮੈਨੂੰ ਮਾਫ਼ ਕਰ। ਉਸ ਵੇਲੇ ਪੁਕਾਰ ਸੁਣੀ ਜਦੋਂ, ਅਤੇ ਸਾਧ ਸੰਗਤ 18 ਯੁੱਗ ਲੱਗੇ ਵਾਪਸ ਉਹਨੂੰ ਬਾਹਰ ਕੱਢਣ ਦੇ ਲਈ। ਇਹ ਪੂਰੇ 36 ਯੁੱਗ ਦਾ ਸਮਾਂ ਬੀਤ ਗਿਆ। ਬਾਣੀ ਵਿੱਚ ਮਹਾਰਾਜ ਨੇ ਸ਼ਬਦ ਲਿਖਿਆ ਹੈ, 36 ਯੁੱਗ ਵਰਤੇ ਗੁਬਾਰਾ, ਤਾੜੀ ਲਾਈ ਅਪਰ ਅਪਾਰਾ। ਇਹ ਅੰਮ੍ਰਿਤ ਬਾਣੀ ਦੇ ਬਚਨ ਹਨ। ਸਾਧ ਸੰਗਤ, ਹੰਕਾਰ ਤੋੜ ਦਿੱਤਾ ਬ੍ਰਹਮੇ ਦਾ, ਮਤ ਮਾਣ ਕਰ ਤੂੰ ਕਿ ਮੈਂ ਬਹੁਤ ਵੱਡਾ ਹਾਂ, ਇਹ ਸ੍ਰਿਸ਼ਟੀ ਬਣਾਉਣ ਵਾਸਤੇ ਤੈਨੂੰ ਨੌਕਰ ਬਣਾਇਆ ਪਰਮਾਤਮਾ ਨੇ, ਇਹੋ ਜਿਹੇ ਤੇਰੇ ਵਰਗੇ ਬਥੇਰੇ ਸਿਰਜੇ ਨੇ ਹੋਰ ਬ੍ਰਹਮੇ। ਜਿਵੇਂ ਮਹਾਤਮਾ ਸੁਣਾਉਂਦੇ ਹੁੰਦੇ ਸੀ, ਕਹਿੰਦੇ ਇੱਕ ਵਾਰੀ ਚਾਰ ਮੂੰਹ ਵਾਲਾ ਬ੍ਰਹਮਾ ਹੰਕਾਰ ਕਰ ਬੈਠਾ ਵੀ ਮੇਰੇ ਚਾਰ ਮੂੰਹ ਨੇ। ਬਹੁਤ ਜ਼ੋਰ ਦੀ ਅੰਧੇਰੀ ਆਈ, ਹਨੇਰੀ ਉਡਾ ਕੇ ਲੈ ਗਈ ਦੂਸਰੇ ਬ੍ਰਹਮ ਲੋਕ ਵਿੱਚ, ਉੱਥੇ ਦੇਖਿਆ 8 ਮੂੰਹਾਂ ਵਾਲਾ, ਉਹ ਵੀ ਹੰਕਾਰ ਕਰਦਾ ਸੀ ਸਾਧ ਸੰਗਤ। ਫਿਰ ਹਨੇਰੀ ਨੇ ਉਡਾਇਆ ਤੀਸਰੇ ਬ੍ਰਹਮ ਲੋਕ 'ਚ। ਇੱਦਾਂ ਕਰਦੇ ਕਰਦੇ ਹਜ਼ਾਰਾਂ ਮੂੰਹਾਂ ਵਾਲਾ ਜਿੱਥੇ ਸੀ ਨਾ ਬ੍ਰਹਮਾ, ਉੱਥੇ ਜਾ ਪਹੁੰਚੇ। ਹਜ਼ਾਰਾਂ ਮੂੰਹਾਂ ਵਾਲਾ ਉੱਠ ਕੇ ਖੜ ਗਿਆ ਹੱਥ ਜੋੜ ਕੇ। ਉਹ ਵਾਹਿਗੁਰੂ ਤਾਂ ਖੁਦ ਹੀ ਇੱਕ ਕੌਤਕ ਹੀ ਬਣਾਉਂਦੇ ਨੇ ਇਹੋ ਜਿਹਾ ਬੰਦੇ ਦੇ ਵਿੱਚੋਂ ਮਾਣ ਕੱਢਣ ਲਈ, ਸਾਧ ਸੰਗਤ ਕਿਤੇ ਮਾਣ ਨਾ ਆਵੇ। ਉਸ ਵੇਲੇ ਜਦੋਂ ਹਜ਼ਾਰਾਂ ਮੂੰਹਾਂ ਵਾਲਾ ਦੇਖਿਆ ਤਾਂ ਸਾਰੇ ਹੀ ਆਪਣੇ ਗਰੀਬਾਨ ਝਾਤੀ ਮਾਰ ਕੇ ਦੇਖਣ ਲੱਗੇ ਵੀ ਅਸੀਂ ਤਾਂ ਐਵੇਂ ਹੰਕਾਰ ਕਰੀ, ਸਾਡੇ ਤੋਂ ਵੀ ਉੱਤੇ ਹੈ। ਉਹ ਸਾਰੇ ਬ੍ਰਹਮਿਆਂ ਦੇ ਅੱਗੇ ਪੈਰੀਂ ਝੁੱਕ ਕੇ ਨਾ ਮੱਥਾ ਟੇਕ ਦਿੱਤਾ ਉਹਨੇ। ਉਹ ਕਹਿੰਦੇ ਤੁਹਾਡੇ ਹਜ਼ਾਰਾਂ ਮੁੱਖ ਨੇ? ਕਹਿੰਦੇ ਹਜ਼ਾਰਾਂ ਕੀ, ਕਈ ਹਜ਼ਾਰਾਂ ਮੁੱਖ ਬਣਾ ਦਿੰਦਾ ਪਰਮੇਸ਼ਰ, ਉਹਦਾ ਕਿਸੇ ਅੰਤ ਪਾਇਆ ਹੈ? ਮਾਣ ਨਹੀਂ ਕਰਨਾ ਚਾਹੀਦਾ ਕਦੇ, ਹੰਕਾਰ ਨਹੀਂ ਕਰਨਾ ਚਾਹੀਦਾ, ਵਾਹਿਗੁਰੂ ਤਾਂ ਬੇਅੰਤ ਹੈ। ਤੋ ਸਾਹਿਬ ਇਹ ਉਦਾਹਰਨ ਦੇ ਰਹੇ ਨੇ, ਨਾਭ ਵਸਤ ਬ੍ਰਹਮੇ ਅੰਤ ਨਾ ਜਾਣਿਆ। ਨਾਭ ਦੇ ਵਿੱਚ ਬ੍ਰਹਮਾ ਵਸਦਾ ਸੀ ਨਾ, ਉਹ ਵੀ ਅੰਤ ਨਹੀਂ ਪਾ ਸਕਿਆ। ਪਰਮੇਸ਼ਰ ਦਾ ਜਿਹੜਾ ਨਾਭੀ 'ਚੋਂ ਉਤਪੰਨ ਹੋਇਆ, ਕਮਲ ਦੇ ਵਿੱਚੋਂ ਨਿਕਲਿਆ, ਨਾਲੀ ਦਾ ਹੀ ਅੰਤ ਨਹੀਂ ਪਾ ਸਕਿਆ, 18 ਯੁੱਗ ਥੱਲੇ ਚਲਾ ਗਿਆ ਸੀ। ਉਹ ਦ੍ਰਿਸ਼ਟਾਂਤ ਉਦਾਹਰਣ ਇਹ ਪੰਕਤੀ ਦੇ ਵਿੱਚ ਮਹਾਰਾਜ ਨੇ ਦਿੱਤਾ ਹੈ। ਗੁਰਮੁਖ ਨਾਨਕ ਨਾਮ ਪਛਾਣਿਆ, ਇਸ ਲਈ ਭਾਈ ਉਹਦਾ ਅੰਤ ਨਾ ਭਾਲੋ। ਮਹਾਰਾਜ ਕਹਿੰਦੇ ਮੁਖੀ ਗੁਰੂ ਦਾ ਉਪਦੇਸ਼ ਲੈ ਕੇ ਨਾਮ ਨੂੰ ਪਛਾਣੋ ਕਿ ਨਾਮ ਵੱਡਾ ਹੈ, ਨਾਮ ਵੱਡਾ ਹੈ। ਅਸੀਂ ਰੱਬ ਦਾ ਅੰਤ ਪਾਉਣ ਨਹੀਂ ਇਸ ਸ੍ਰਿਸ਼ਟੀ 'ਤੇ ਆਏ, ਨਾਮ ਜਪਣ ਵਾਸਤੇ ਆਏ। ਇਸ ਲਈ ਸਾਰੀਆਂ ਗੱਲਾਂ ਛੱਡ ਕੇ ਇੱਕ ਨਾਮ ਜਪਣ ਵਿੱਚ ਹੀ ਆਪਣੀ ਸੁਰਤ ਲਗਾਉਣੀ ਚਾਹੀਦੀ ਹੈ। ਗੁਰਮੁਖਾਂ ਨੇ ਨਾਮ ਨੂੰ ਪਛਾਣਿਆ ਹੈ, ਬਾਕੀ ਅੰਤ ਲੱਭਣ ਹੀ ਤੁਰੇ ਰਹੇ, ਅੰਤ ਲੱਭਣ ਹੀ ਤੁਰੇ ਰਹੇ, ਆਪਦਾ ਹੀ ਅੰਤ ਕਰਾ ਬੈਠੇ, ਪਰਮੇਸ਼ਰ ਦਾ ਅੰਤ ਨਹੀਂ ਪਾ ਸਕੇ। ਇਸ ਲਈ ਭਾਈ ਨਾਮ ਨੂੰ ਪਛਾਣੀਏ। ਸਾਹਿਬ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹਨ, ਪੌੜੀ ਆਪੇ ਆਪ ਨਿਰੰਜਨਾ ਜਿਨੇ ਆਪ ਉਪਾਇਆ। ਹੁਣ ਦੱਸਦੇ ਨੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ, ਉਹਨਾਂ ਦੀ ਉਚਾਰਨ ਕੀਤੀ ਹੋਈ ਪੌੜੀ ਹੈ ਸਾਧ ਸੰਗਤ। ਆਪੇ ਆਪ ਨਿਰੰਜਨਾ, ਉਹ ਨਿਰੰਜਨ ਹੈ ਪਰਮੇਸ਼ਰ। ਨਿਰੰਜਨ ਹੁੰਦਾ ਹੈ ਮਾਇਆ ਕਾਲਕ ਤੋਂ ਪਰੇ। ਬਾਕੀ ਜਿਤਨੀ ਸ੍ਰਿਸ਼ਟੀ ਹੈ ਨਾ, ਇਹ ਸਾਧ ਸੰਗਤ ਮਾਇਆ ਤੋਂ ਉਤਪੰਨ ਹੋਈ ਹੈ। ਤਿੰਨ ਗੁਣ ਨੇ ਮਾਇਆ ਦੇ, ਰਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਅਤੇ ਜਿੰਨਾ ਚਿਰ ਤੱਕ ਬਿਰਤੀ ਰਜੋ ਗੁਣੀ ਬਣੀ ਹੈ, ਤਮੋ ਗੁਣੀ ਬਣੀ ਹੈ, ਸਤੋ ਗੁਣੀ ਬਣੀ ਹੈ, ਉਨਾ ਚਿਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ, ਬ੍ਰਹਮ ਗਿਆਨ ਨਹੀਂ। ਚੌਥਾ ਪਦ ਜਿਹੜਾ ਹੈ ਉਹ ਬ੍ਰਹਮ ਗਿਆਨ ਦਾ ਹੈ। ਜਦੋਂ ਤਿੰਨੇ ਹੀ ਜਿਹੜੇ ਸਾਧ ਸੰਗਤ ਗੁਣ ਨੇ ਇਹਨਾਂ ਤੋਂ ਰਹਿਤ ਹੋ ਜਾਂਦਾ ਨਾ ਬੰਦਾ, ਉਦੋਂ ਪਰਮੇਸ਼ਰ 'ਚ ਲੀਨ ਹੋ ਸਕਦਾ ਹੈ। ਤਿੰਨ ਗੁਣ ਮਾਇਆ ਦੇ ਨੇ, ਰਜੋ ਗੁਣੀ, ਤਮੋ ਗੁਣੀ ਅਤੇ ਸਤੋ ਗੁਣੀ। ਇਹ ਤਿੰਨ ਗੁਣਾਂ ਤੋਂ ਉਤਪੰਨ ਹੋਈ ਜਿਹੜੀ ਸ੍ਰਿਸ਼ਟੀ ਹੈ ਸਾਧ ਸੰਗਤ, ਸਾਰੇ ਹੀ ਜੀਵ ਜਿੰਨੇ ਵੀ ਨੇ, ਕੋਈ ਸੂਖਮ ਹੈ, ਅਸਥੂਲ ਹੈ, ਕੋਈ ਬਨਸਪਤੀ ਹੈ, 84 ਲੱਖ ਜੀਵ ਨੇ, ਗੁਪਤ ਰੂਹਾਂ ਨੇ, ਇਹ ਸਾਰਾ ਕੁਛ ਹੀ ਜਿਹੜਾ ਨਾ ਇਹ ਮਾਇਆ ਦੀ ਹੀ ਰਚਨਾ ਹੈ। ਅਤੇ ਪਰਮਾਤਮਾ ਨੇ ਮਾਇਆ ਰਾਹੀਂ ਇਹ ਸ੍ਰਿਸ਼ਟੀ ਨੂੰ ਉਤਪੰਨ ਕੀਤਾ। ਤ੍ਰੈ ਗੁਣ ਆਪ ਸਿਰਜੇ ਹਨ, ਆਪ ਹੀ ਸਿਰਜਿਆ ਹੈ। ਇਹ ਨਾ ਸਮਝੋ ਵੀ ਮਾਇਆ ਕੋਈ ਬਹੁਤ ਵੱਡੀ ਚੀਜ਼ ਹੈ, ਨਹੀਂ। ਪਰਮਾਤਮਾ ਵਾਹਿਗੁਰੂ ਨੇ ਮਾਇਆ ਦੇ ਰਾਹੀਂ ਸ੍ਰਿਸ਼ਟੀ ਬਣਾਈ, ਪਹਿਲਾਂ ਮਾਇਆ ਨੂੰ ਬਣਾਇਆ, ਫਿਰ ਸ੍ਰਿਸ਼ਟੀ ਨੂੰ ਬਣਾਇਆ। ਇਹ ਤਿੰਨ ਗੁਣ ਵੀ ਬਣਾਏ ਹੋਏ ਪਰਮੇਸ਼ਰ ਦੇ ਹੀ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚੰਡੀ ਦੀਵਾਰ ਦੇ ਵਿੱਚ ਉਚਾਰਨ ਕਰਦੇ ਨੇ ਸ੍ਰਿਸ਼ਟੀ ਦੀ ਰਚਨਾ ਕਿਸ ਤਰ੍ਹਾਂ ਹੋਈ, ਆਹ ਦੇਵਤੇ ਬਣੇ, ਸਾਰਾ ਕੁਛ ਬਣਿਆ, ਇਹਦਾ ਮੂਲ ਕੌਣ ਹੈ? ਪਰਮੇਸ਼ਰ ਹੈ, ਉਹਨੇ ਬਣਾਇਆ ਸਾਰਾ ਕੁਛ। ਪੌੜੀ ਉਚਾਰਨ ਕਰਦੇ ਪਹਿਲੀ ਪੌੜੀ ਜਿਹੜੀ ਹੈ, ਪਹਿਲਾਂ ਤਾਂ ਆਪਾਂ ਜਿਹੜੀ ਪੌੜੀ ਰੋਜ਼ ਅਰਦਾਸ ਵਿੱਚ ਪੜ੍ਹਦੇ ਉਹ ਲਿਖੀ ਹੋਈ ਹੈ ਪਹਿਲਾਂ, ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ, ਇਹ ਚੰਡੀ ਦੀਵਾਰ ਦੀ ਪੌੜੀ ਹੈ ਸਤਸੰਗ। ਆਰੰਭਤਾ ਇਸ ਤਰ੍ਹਾਂ ਕਰਦੇ ਨੇ, ਪ੍ਰਥਮੈ ਖੰਡਾ ਸਾਜ ਕਹਿ ਜਿਨ ਸਭ ਸਹਸਾਰ ਉਪਾਇਆ, ਬ੍ਰਹਮਾ ਵਿਸ਼ਨੂੰ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ। ਆ ਗਗਨ ਜਿਹੜਾ, ਇਹਨੂੰ ਕੋਈ ਥੰਮ ਹੈ? ਕੋਈ ਇਹੋ ਜਿਹੀ ਚੀਜ਼ ਹੈ ਜਿਹੜੀ ਥਿਰ ਰਹਿ ਸਕਦੀ ਬਿਨਾਂ ਥੰਮ ਤੋਂ? ਆ ਬਿਲਡਿੰਗ ਆਪਾਂ ਬਣਾਉਂਦੇ ਹਾਂ ਨਾ, ਥੰਮ ਬਣਾਉਂਦੇ, ਪਹਿਲਾਂ ਪਿੱਲਰ ਬਣਾਉਂਦੇ ਹਾਂ, ਫਿਰ ਛੱਤ ਉੱਤੇ ਰੱਖੀ ਜਾਂਦੀ ਹੈ। ਜੇ ਥੰਮ ਨਾ ਹੋਵੇ ਸਾਧ ਸੰਗਤ ਤਾਂ ਛੱਤ ਕਿਵੇਂ ਟਿਕਾਓਗੇ? ਨਹੀਂ ਟਿਕਾ ਸਕਦੇ। ਪਰ ਵੇਖੋ ਕੁਦਰਤ ਹੈ ਵੀ, ਬਿਨ ਥੰਮਾ ਗਗਨ ਰਹਾਇਆ, ਥੰਮ ਤੋਂ ਬਿਨਾਂ ਹੀ ਪਰਮੇਸ਼ਰ ਨੇ ਗਗਨ ਬਣਾਤਾ, ਉਹ ਖੜ੍ਹਾ ਹੈ ਆਕਾਸ਼ ਹੁਕਮ 'ਚ ਹੈ। ਪ੍ਰਥਮੈ ਖੰਡਾ ਸਾਜ ਕਹਿ ਜਿਨ ਸਭ ਸਹਸਾਰ ਉਪਾਇਆ, ਉਸ ਪਰਮੇਸ਼ਰ ਵਾਹਿਗੁਰੂ ਨੇ ਪਹਿਲਾਂ ਖੰਡਾ ਬਣਾਇਆ, ਉਸ ਪਰਮੇਸ਼ਰ ਨੇ ਫਿਰ ਸਭ ਸੰਸਾਰ ਪੈਦਾ ਕੀਤਾ, ਫਿਰ ਬ੍ਰਹਮਾ ਵਿਸ਼ਨੂੰ ਮਹਾਦੇਵ ਇਹ ਤਿੰਨ ਦੇਵਤੇ ਪੈਦਾ ਕੀਤੇ, ਇਹਦੇ ਰਾਹੀਂ ਫਿਰ ਅੱਗੇ ਅੱਗੇ ਹੋਰ ਸਾਰਾ ਕੁਛ ਬਣਾ ਦਿੱਤਾ। ਪਰ ਵਾਸਤਵ ਵਿੱਚ ਕੌਣ ਹੈ ਬਣਾਉਣ ਵਾਲਾ? ਜੇ ਵਿਸ਼ਨੂੰ ਕਵੇ ਮੈਂ ਹੀ ਹਾਂ ਸਭ ਕੁਛ, ਬ੍ਰਹਮਾ ਕਵੇ ਮੈਂ ਹੀ ਹਾਂ ਸਭ ਕੁਛ, ਇਹ ਤਾਂ ਸਾਧ ਸੰਗਤ ਪਰਮਾਤਮਾ ਦੇ ਬਣਾਏ ਹੋਏ ਨੇ,
ਇਹਨਾਂ 'ਚ ਤਾਕਤ ਵਾਹਿਗੁਰੂ ਨੇ ਰੱਖੀ ਹੋਈ ਹੈ ਔਰ ਉਹਦੀ ਜਿਹੜੀ ਸ਼ਕਤੀ ਹੈ ਨਾ, ਇੱਕ ਉਤਪੰਨ ਕਰਨ ਵਾਲੀ, ਇੱਕ ਪਾਲਣ ਵਾਲੀ, ਇੱਕ ਲੈ ਕਰਨ ਵਾਲੀ, ਉਹਦਾ ਨਾਂ ਰੱਖ ਦਿੱਤਾ ਲੋਕਾਂ ਨੇ ਜੀ ਬ੍ਰਹਮਾ ਹੈ, ਵਿਸ਼ਨੂੰ ਹੈ, ਮਹੇਸ਼ ਹੈ। ਸ਼ਕਤੀ ਵਾਹਿਗੁਰੂ ਦੀ ਹੈ, ਉਹਦੀ ਸ਼ਕਤੀ ਦੇ ਵੱਖਰੇ ਵੱਖਰੇ ਨਾਮ ਦੁਨੀਆਂ ਵਿੱਚ ਕਹੇ ਜਾਂਦੇ ਨੇ। ਚੰਡੀ ਜਿਹੜੀ ਹੈ ਦੈਂਤਾਂ ਦਾ ਨਾਸ ਕਰਨ ਵਾਲੀ, ਉਹ ਵੀ ਇੱਕ ਸ਼ਕਤੀ ਹੈ, ਕੋਈ ਦੇਵੀ ਥੋੜ੍ਹਾ ਪ੍ਰਗਟ ਕੀਤੀ ਹੈ ਪਰਮਾਤਮਾ ਨੇ। ਉਹ ਸ਼ਕਤੀ ਹੈ ਜਿਹੜੀ ਦੈਂਤਾਂ ਨੂੰ ਮਾਰ ਦੇਵੇ, ਉਹਨੂੰ ਚੰਡਕਾ ਕਹਿਤਾ। ਇੱਥੇ ਹੁਣ ਕਈ ਲੋਕ ਸ਼ੰਕਾ ਕਰਦੇ ਵੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੁਰਗਾ ਦੀ ਗੱਲ ਕੀਤੀ, ਇੱਥੇ ਦੁਰਗਾ ਦੇ ਪੁਜਾਰੀ ਬਣਾਤਾ ਸਾਨੂੰ, ਨਹੀਂ ਭਾਈ ਇਹ ਦੁਰਗਾ ਉਹ ਨਹੀਂ, ਇਹ ਸ਼ਕਤੀ ਹੈ ਵਾਹਿਗੁਰੂ ਦੀਆਂ। ਜਿਹੋ ਜਿਹੀਆਂ ਸ਼ਕਤੀਆਂ ਜਿਹੋ ਜਿਹੇ ਕੰਮ ਕਰਦੀਆਂ ਨੇ ਉਹਨਾਂ ਦੇ ਵੱਖਰੇ ਵੱਖਰੇ ਨਾਮ ਬਣ ਜਾਂਦੇ ਨੇ। ਵਾਸਤਵ ਵਿੱਚ ਤਾਂ ਸਾਰਾ ਕੁਛ ਪਰਮੇਸ਼ਰ ਹੀ ਹੈ ਨਾ। ਕਿੱਥੇ ਦੱਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਹੈ ਬਈ ਦੇਵੀ ਨੂੰ ਮੱਥਾ ਟੇਕੋ? ਕਿੱਥੇ ਕਿਹਾ ਹੈ? ਕਿਧਰੇ ਵੀ ਨਹੀਂ ਕਿਹਾ। ਜਦੋਂ ਗੱਲ ਕਰਦੇ ਨੇ ਅਸਤੁਜ ਸ੍ਰੀ ਅਸਤੁਜ ਭਏ ਦਿਆਲਾ ਪੂਰਨ ਕਰਾ ਗ੍ਰੰਥਤ ਕਾਲਾ, ਉਹ ਅਸਤੁਜੀ ਦੀ ਗੱਲ ਕਰਦੇ ਨੇ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਇਹ ਬਖਾਨੇ। ਉਹ ਆਪ ਕੁਛ ਉਚਾਰਦੇ ਵੀ ਨੇ, ਉਹਦੇ ਪਿੱਛੇ ਵੀ ਕਹਿੰਦੇ ਮੈਂ ਤਾਂ ਕੌਣ ਆ ਉਚਾਰਨ ਵਾਲਾ ਭਾਈ, ਉਹ ਵਾਹਿਗੁਰੂ ਮੇਰੇ ਤੋਂ ਕਹਾ ਹੀ ਜਾਂਦਾ ਹੈ, ਮੈਂ ਲਿਖੀ ਜਾਂਦਾ ਹਾਂ। ਆ ਜਿੰਨਾ ਵੀ ਸ੍ਰੀ ਦਸਮ ਦੀ ਮਹਾਰਾਜ ਨੇ ਰਚਨਾ ਕੀਤੀ, ਇਹਦੇ 'ਚ ਬਹੁਤਾ ਤਾਂ ਅਨੁਵਾਦ ਹੈ। ਅਨੁਵਾਦ ਕੀਤਾ ਕਿਤੇ ਮਹਾਭਾਰਤ ਦਾ ਲੱਥਾ ਕਰਤਾ, ਕਿਧਰੇ ਕੁਝ ਕੀਤਾ ਹੈ, ਚਰਿੱਤਰ ਪਖਿਆਨ ਕੀਤੇ ਨੇ। ਇਹ ਸਾਰੀ ਜਿਹੜੀ ਗਾਥਾ ਹੈ ਮਹਾਰਾਜ ਸੱਚੇ ਪਾਤਸ਼ਾਹ ਲਿਖ ਕੇ ਫਿਰ ਆਪ ਹੀ ਲਿਖਦੇ ਨੇ ਕਿ ਜੋ ਵੀ ਕੁਛ ਮੈਂ ਉਚਾਰਨ ਕੀਤਾ, ਅਵਰ ਵਾਸਨਾ ਨਾਹੇ ਮਮ ਧਰਮ ਜੁਦ ਕੇ ਚਾਹੇ। ਇਹ ਕੇਵਲ ਉਲੱਥਾ ਹੀ ਕੀਤਾ, ਮੈਂ ਉਲੱਥਾ ਕਰ ਦਿੱਤਾ, ਇਹਦੇ ਅਰਥ ਕਰ ਦਿੱਤੇ ਨੇ ਬਸ, ਇਹਦੋਂ ਵੱਧ ਕੇ ਹੋਰ ਕੁਛ ਵੀ ਨਹੀਂ। ਅਤੇ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਸ੍ਰਿਸ਼ਟੀ ਦੀ ਜਿਹੜੀ ਰਚਨਾ ਦੇ ਬਾਬਤ ਇਹਦੇ 'ਚ ਲਿਖਿਆ ਹੈ ਨਾ, ਉਹ ਵਾਹਿਗੁਰੂ ਤੋਂ ਹੀ ਦੱਸਿਆ ਹੈ ਕਿ ਪਰਮੇਸ਼ਰ ਹੀ ਬੇਅੰਤ ਹੈ, ਹੋਰ ਕੋਈ ਮਨੁੱਖ ਨਹੀਂ ਹੈ। ਅਤੇ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਵੀ ਕਹਿੰਦੇ ਨੇ ਉਹ ਆਪ ਹੈ ਪਰਮੇਸ਼ਰ ਜਿਹਨੇ ਸ੍ਰਿਸ਼ਟੀ ਬਣਾਈ, ਕੋਈ ਮਨੁੱਖ ਨਹੀਂ ਹੈ ਜਿਹੜਾ ਆਇਆ ਬਣਾਉਣ ਵਾਸਤੇ, ਜਾਂ ਕੋਈ ਹੋਰ ਨਹੀਂ ਆਇਆ ਇੱਥੇ ਸ੍ਰਿਸ਼ਟੀ ਨੂੰ ਬਣਾਉਣ ਲਈ, ਵਾਹਿਗੁਰੂ ਨੇ ਆਪ ਪੈਦਾ ਕੀਤੀ ਹੈ। ਸੱਚੇ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਆਪੇ ਆਪ ਨਿਰੰਜਨਾ ਜਿਨ ਆਪ ਉਪਾਇਆ, ਜਿਸ ਵਾਹਿਗੁਰੂ ਨੇ ਆਪ ਹੀ ਨਿਰੰਜਨ ਨੂੰ ਵੀ ਪੈਦਾ ਕੀਤਾ, ਮਾਇਆ ਨੂੰ ਪੈਦਾ ਕੀਤਾ, ਉਹ ਨਿਰੰਜਨ ਆਪ ਮਾਇਆ ਦੇ ਪਕੜ ਤੋਂ ਪਰੇ ਹੈ, ਤਿੰਨਾਂ ਗੁਣਾਂ ਤੋਂ ਰਹਿਤ ਹੈ। ਆਪੇ ਖੇਲ ਰਚਾਇਓਨ ਸਭ ਜਗਤ ਸਬਾਇਆ, ਇਹ ਉਹਦੀ ਖੇਡ ਹੈ ਸਾਧ ਸੰਗਤ ਜੀ। ਇਹ ਜਿਤਨਾ ਤੁਸੀਂ ਦੇਖ ਰਹੇ ਨਾ ਪਸਾਰਾ, ਇਹ ਵਾਹਿਗੁਰੂ ਨੇ ਖੇਲ ਰਚਾਈ ਹੋਈ ਹੈ, ਆਪ ਹੀ ਰਚਾਉਂਦਾ ਹੈ ਫਿਰ ਆਪ ਹੀ ਸਮੇਟ ਲੈਂਦਾ, ਆਪ ਹੀ ਪਰਲੋ ਕਰ ਦਿੰਦਾ, ਮਹਾਂਪਰਲੋ ਕਰ ਦਿੰਦਾ, ਸਾਰਾ ਕੁਛ ਹੀ ਪਸਾਰਾ ਸਮੇਟ ਲੈਂਦਾ। ਸਭ ਜਗਤ ਸਵਾਇਆ, ਸਾਰਾ ਜਗਤ ਹੀ ਵਾਹਿਗੁਰੂ ਨੇ ਬਣਾਇਆ ਹੈ। ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ, ਤ੍ਰੈ ਗੁਣ ਤਿੰਨੇ ਗੁਣ ਮਾਇਆ ਦੇ ਆਪ ਹੀ ਸਿਰਜੇ ਨੇ, ਇੱਕ ਨੂੰ ਰਾਜਸੀ ਬਣਾਤਾ, ਇੱਕ ਨੂੰ ਤਾਮਸੀ ਬਣਾਤਾ ਗੁੱਸੇ ਵਾਲਾ, ਇੱਕ ਨੂੰ ਸ਼ਾਂਤਮੀ ਬਣਾਤਾ ਸ਼ਾਂਤੀ ਸੁਭਾਅ ਵਾਲਾ। ਆਪਾਂ ਦੇਖਦੇ ਦੁਨੀਆ 'ਚ ਇਹ ਤਿੰਨ ਸੁਭਾਅ ਨੇ ਨਾ ਲੋਕਾਂ ਦੇ, ਇੱਕ ਉਹ ਹੈ ਜਿਹੜਾ ਬਿਲਕੁਲ ਸ਼ਾਂਤ, ਜੋ ਮਰਜ਼ੀ ਕਹੀ ਜਾਓ ਚੁੱਪ ਚਾਪ ਸੁਣੀ ਜਾਂਦਾ ਹੈ, ਇੱਕ ਰਜੋਗੁਣੀ ਹੈ ਉਹ ਸਾਧ ਸੰਗਤ, ਨਾ ਬਾਲਾ ਗਰਮ ਹੁੰਦਾ ਹੈ ਨਾ ਠੰਡਾ, ਮੱਧਮ ਜਿਹਾ ਰਹਿੰਦਾ ਹੈ। ਇੱਕ ਇਹੋ ਜਿਹਾ ਹੈ ਕਿ ਗੁੱਸਾ ਸੱਤਵੇਂ ਆਕਾਸ਼ 'ਤੇ ਹੀ ਰਹਿੰਦਾ, ਹਰ ਵੇਲੇ ਗੁੱਸਾ ਰਹਿੰਦਾ ਚੜਿਆ, ਬਈ ਉਹਦੇ ਲਾਗੋਂ ਕੋਈ ਚਲਿਆ ਜਾਵੇ ਸਹੀ ਬਸ ਉਹਦੇ ਕੋਲ ਰਿਹਾ ਹੀ ਨਹੀਂ ਜਾਂਦਾ, ਗੁੱਸਾ ਹੀ ਇੰਨਾ ਭਰਿਆ ਹੋ ਜਾਂਦਾ। ਇਹ ਤਿੰਨ ਗੁਣ ਰੱਬ ਦੀ ਇਹ ਖੇਲ ਹੈ, ਬਸ ਕੀ ਕਹਿ ਸਕਦੇ ਹਾਂ, ਪਰਮੇਸ਼ਰ ਨੇ ਬਣਾਏ ਨੇ ਤਿੰਨ ਗੁਣ, ਆਪ ਹੀ ਬੰਦਿਆਂ 'ਚ ਰੱਖੇ ਹੋਏ ਨੇ, ਆਪ ਹੀ ਰੱਖੇ ਹੋਏ ਨੇ। ਕਿਸੇ ਨੂੰ ਸ਼ਾਂਤੀ ਸੁਭਾਅ ਵਾਲਾ ਬਣਾਤਾ, ਕਿਸੇ ਨੂੰ ਰਾਜਸੀ ਬਣਾਤਾ, ਮਾਇਆ ਮੋਹ ਵਧਾਇਆ, ਫਿਰ ਮਾਇਆ ਦਾ ਮੋਹ ਵੀ ਆਪ ਹੀ ਵਧਾਇਆ ਹੋਇਆ ਸੰਸਾਰ ਦੇ ਵਿੱਚ। ਹੁਣ ਦੇ ਜੇ ਕਹੀਏ ਹਰਨਾਕਸ਼ ਪੈਦਾ ਕੀਤਾ ਦੈਂਤ, ਉਹ ਭਲਾ ਕੋਈ ਹੁਕਮ ਤੋਂ ਬਾਹਰ ਸੀ? ਆਪ ਹੀ ਦੈਂਤ ਵੀ ਸਿਰਜੇ ਹੈ ਮਹਾਰਾਜ ਨੇ। ਕਦੇ ਸਾਧ ਸੰਗਤ ਤੇ ਦਰਵਾਂਚੀ ਸੀਗੇ ਰੱਬ ਦੇ, ਰੱਬ ਦੇ ਦਰਵਾਂਚੀ। ਇੱਕ ਵਾਰ ਰੱਬ ਦੇ ਦਰਸ਼ਨ ਕਰਨ ਲਈ ਬ੍ਰਹਮੇ ਦੇ ਪੁੱਤਰ ਆਏ, ਸਨਕ ਸਨੰਦਨ ਸਨਾਤਨ ਸੰਤ ਕੁਮਾਰ ਦਰਸ਼ਨ ਕਰਨ ਆਏ। ਇਹ ਬਾਹਰ ਖੜ੍ਹੇ ਸੀ ਪਹਿਰੇਦਾਰ। ਉਹ ਬਾਲਕਾਂ ਨੇ ਆਪਣੀ 5 ਵਰੇ ਦੀ ਆਰਜ਼ਾ ਰੱਖੀ ਹੋਈ ਸੀ ਵੀ ਛੋਟੀ ਉਮਰ 'ਚ ਵਕਾਰ ਨਹੀਂ ਸਤਾਉਂਦੇ। ਆਏ ਸਾਧ ਸੰਗਤ, ਜਿਸ ਵੇਲੇ ਪਰਮਾਤਮਾ ਦਰਸ਼ਨ ਕਰਨ ਲਈ, ਇਹ ਦਰਵਾਂਚੀਆਂ ਨੇ ਉਹਨਾਂ ਦਾ ਮਖੌਲ ਕੀਤਾ, ਮਜ਼ਾਕ ਉਡਾਇਆ। ਜਦੋਂ ਮਜ਼ਾਕ ਉਡਾਇਆ, ਇਹਨਾਂ ਨੂੰ ਇਉਂ ਸੀ ਵੀ ਅਸੀਂ ਤਾਂ ਰੱਬ ਦੇ ਦਰਵਾਂਚੀ ਹਾਂ, ਸਾਡਾ ਕੋਈ ਕੀ ਵਿਗਾੜ ਸਕਦਾ ਹੈ। ਲੇਕਿਨ ਇਹ ਭਗਤ ਸਨ ਸਾਧ ਸੰਗਤ, ਬ੍ਰਹਮੇ ਦੇ ਪੁੱਤਰ। ਉਹਨਾਂ ਨੇ ਸਰਾਪ ਦੇ ਦਿੱਤਾ, ਕਹਿਣ ਲੱਗੇ ਤੁਸੀਂ ਰੱਬ ਦੇ ਦਰਵਾਂਚੀ ਹੋਣ ਦੇ ਅਧਿਕਾਰੀ ਹੋ ਨਹੀਂ ਹੋ, ਤੁਹਾਨੂੰ ਪਤਾ ਹੀ ਨਹੀਂ, ਇੱਦਾਂ ਮਖੌਲ ਨਹੀਂ ਉਡਾਈਦਾ ਕਿਸੇ ਦਾ, ਜਾਓ ਜਾ ਕੇ ਮਾਤ ਲੋਕ ਜਨਮ ਲਓ। ਸਾਧ ਸੰਗਤ ਉਸ ਵੇਲੇ ਇਹ ਰੱਬ ਦੇ ਅੱਗੇ ਆ ਕੇ ਤਰਲੇ ਕਰਨ ਲੱਗੇ, ਪਰਮਾਤਮਾ ਜੀ ਸਾਡੀ ਬੰਦ ਖਲਾਸੀ ਹੋ ਜੇ, ਉਹਨਾਂ ਸਾਨੂੰ ਸਰਾਪ ਦੇ ਦਿੱਤਾ ਬੱਚਿਆਂ ਨੇ। ਭਗਵਾਨ ਨੇ ਕਿਹਾ ਵੀ ਉਹ ਮੇਰੇ ਭਗਤ ਨੇ, ਉਹਨਾਂ ਦਾ ਕਿਹਾ ਤਾਂ ਮੈਂ ਨਹੀਂ ਮੋੜ ਸਕਦਾ, ਹੁਣ ਤਾਂ ਜਨਮ ਲੈਣਾ ਹੀ ਪੈਣਾ। ਜੇਕਰ ਤੁਸੀਂ ਮੇਰੇ ਭਗਤ ਬਣ ਕੇ ਜਾਓਗੇ ਤਾਂ ਜ਼ਿਆਦਾ ਸਮਾਂ ਲੱਗਣਾ ਹੈ, ਜੇ ਮੇਰੇ ਦੁਸ਼ਮਣ ਬਣ ਕੇ ਜਾਓਗੇ ਫਿਰ ਛੇਤੀ ਪ੍ਰਾਪਤੀ ਹੋ ਜਾਣੀ ਹੈ, ਛੇਤੀ ਮਿਲਾ ਲਵਾਂਗੇ। ਕਹਿਣ ਲੱਗੇ ਮਹਾਰਾਜ ਜ਼ਿਆਦਾ ਚਿਰ ਤਾਂ ਅਸੀਂ ਤੁਹਾਡੇ ਤੋਂ ਦੂਰ ਨਹੀਂ ਰਹਿ ਸਕਦੇ। ਮਹਾਰਾਜ ਕਹਿੰਦੇ ਠੀਕ ਹੈ ਫਿਰ। ਤਾਂ ਸਾਧ ਸੰਗਤ ਦੁਸ਼ਮਣ ਬਣ ਕੇ ਆ ਗਏ, ਕੋਈ ਹਰਨਾਕਸ਼ ਬਣ ਕੇ ਆ ਗਿਆ, ਕੋਈ ਕੰਸ ਬਣ ਕੇ ਆ ਗਿਆ। ਇਹ ਹੈ ਤਾਂ ਵਾਸਤਵ ਦੇ ਵਿੱਚ ਪਰਮਾਤਮਾ ਦੇ ਭਗਤ ਹੀ ਸੀਗੇ ਵੀ, ਦੇਖ ਲਓ। ਫਿਰ ਆਪ ਹੀ ਮਹਾਰਾਜ ਨੇ ਆਪਣਾ ਰੂਪ ਧਾਰ ਕੇ ਕਦੇ ਦੁਆਪਰ ਦੇ ਵਿੱਚ, ਤ੍ਰੇਤੇ ਦੇ ਵਿੱਚ, ਆਪ ਇਹਨਾਂ ਦਾ ਨਾਸ ਵੀ ਆਪ ਹੀ ਕੀਤਾ। ਕਦੇ ਨਰਸਿੰਘ ਬਣ ਕੇ ਮਾਰ ਦਿੱਤਾ, ਕਦੇ ਕ੍ਰਿਸ਼ਨ ਬਣ ਕੇ ਮਾਰ ਦਿੱਤਾ। ਇਹ ਵਾਹਿਗੁਰੂ ਦੀ ਰਚਨਾ ਹੈ, ਇਹਨੂੰ ਆਪਾਂ ਨਹੀਂ ਸਮਝ ਸਕਦੇ ਪੂਰਨ ਰੂਪ 'ਚ। ਇਹ ਵਾਹਿਗੁਰੂ ਨੇ ਆਪ ਸ੍ਰਿਸ਼ਟੀ ਬਣਾਈ ਹੈ, ਮਾਇਆ ਮੋਹ ਵਧਾਇਆ, ਮਾਇਆ ਦੀ ਖੇਲ, ਮੋਹ ਵਧਾ ਦਿੱਤਾ ਜੀਵਾਂ ਦੇ ਵਿੱਚ। ਆ ਮੋਹ ਐਡਾ ਪ੍ਰਬਲ ਹੈ, ਇਹ ਵੀ ਵਾਹਿਗੁਰੂ ਨੇ ਆਪ ਹੀ ਵਧਾਇਆ ਹੋਇਆ। ਇਹਦੇ ਵਿੱਚੋਂ ਆਪ ਹੀ ਜਿਨ੍ਹਾਂ 'ਤੇ ਕਿਰਪਾ ਕਰਦਾ ਹੈ ਉਹਨਾਂ ਨੂੰ ਆਪਣੀ ਸ਼ਰਨ ਵਿੱਚ ਲੈ ਆਉਂਦਾ, ਉਹਨਾਂ ਤੋਂ ਨਾਮ ਜਪਾ ਕੇ ਆਪਣੇ ਵਿੱਚ ਭੇਦ ਕਰ ਲੈਂਦਾ। ਇਹ ਖੇਲ ਹੈ। ਗੁਰਪ੍ਰਸਾਦੀ ਉਭਰੇ ਜਿਨ ਭਾਣਾ ਪਾਇਆ, ਗੁਰਪ੍ਰਸਾਦੀ ਗੁਰੂ ਦੀ ਪ੍ਰਸਾਦ ਜਿਨ੍ਹਾਂ 'ਤੇ ਕਿਰਪਾ ਹੋ ਜਾਂਦੀ ਹੈ ਉਹ ਉਭਰੇ, ਉਹ ਉਭਰ ਜਾਂਦੇ ਨੇ, ਤਰ ਜਾਂਦੇ ਨੇ, ਬਾਕੀ ਡੁੱਬ ਜਾਂਦੇ ਨੇ। ਜਿਨ੍ਹਾਂ 'ਤੇ ਪ੍ਰਸਾਦ ਕਿਰਪਾ ਕਰਦਾ ਹੈ, ਜਿਨ ਭਾਣਾ ਪਾਇਆ, ਜਿਨ੍ਹਾਂ ਨੂੰ ਭਾਣਾ ਪਾ ਗਿਆ ਵਾਹਿਗੁਰੂ ਦਾ, ਜਿਨ੍ਹਾਂ ਨੂੰ ਭਾਣਾ ਚੰਗਾ ਲੱਗ ਗਿਆ, ਉਹਨਾਂ ਨੂੰ ਉਬਾਰ ਲੈਂਦਾ, ਤਾਰ ਲੈਂਦਾ ਹੈ, ਬਾਕੀਆਂ ਨੂੰ ਫਿਰ ਜੰਮਣ ਮਰਨ ਦੇ ਗੇੜ ਵਿੱਚ ਪਾ ਛੱਡਦਾ ਹੈ। ਉਹਨਾਂ ਨੂੰ ਬਚਾ ਲੈਂਦਾ ਜਿਹੜੇ ਉਹਦਾ ਭਾਣਾ ਮੰਨ ਲੈਂਦੇ ਨੇ, ਜਿਹੜਾ ਉਹਦੇ ਹੁਕਮ ਵਿੱਚ ਚੱਲਦੇ ਨੇ, ਉਹਨਾਂ ਨੂੰ ਫਿਰ ਜੰਮਣ ਮਰਨ ਦਾ ਗੇੜ ਨਹੀਂ। ਜੰਮਣ ਮਰਨ ਨਾ ਤਿੰਨ ਕਹੋ ਜੋ ਹਰ ਲੜ ਲੱਗੇ, ਜਿਹੜੇ ਹਰੀ ਦੇ ਲੜ ਲੱਗ ਗਏ ਨੇ ਉਹਨਾਂ ਨੂੰ ਜੰਮਣ ਮਰਨਾ ਨਹੀਂ ਹੁੰਦਾ। ਫਿਰ ਹੁਕਮ ਮੰਨਦੇ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਉਹਨਾਂ ਨੂੰ ਸਰੂਪ ਰੂਪੀ ਮਹੱਲ ਦੇ ਦਿੰਦਾ ਹੈ, ਸਰੂਪ ਰੂਪੀ ਮਹੱਲ ਆਪਣੇ 'ਚ ਅਭੇਦ ਕਰ ਲੈਂਦਾ ਹੈ। ਜਿਨ੍ਹਾਂ ਨੂੰ ਭਾਣਾ ਪਾਇਆ, ਭਾਣਾ ਚੰਗਾ ਲੱਗ ਗਿਆ ਵਾਹਿਗੁਰੂ ਦਾ, ਮਿੱਠਾ ਕਰਕੇ ਜਿਨ੍ਹਾਂ ਨੇ ਭਾਣਾ ਮੰਨਿਆ, 10 ਸਰੂਪਾਂ ਦੇ ਵਿੱਚ ਮਹਾਰਾਜ ਨੇ ਇਹੀ ਸਮਝਾਇਆ ਸਾਨੂੰ ਭਾਣਾ ਮੰਨਣਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਭਾਣਾ ਮੰਨਿਆ। ਗੁਰੂ ਨਾਨਕ ਸਾਹਿਬ ਦਾ ਹੁਕਮ ਕੋਈ ਨਹੀਂ ਮੋੜਿਆ ਜ਼ਿੰਦਗੀ 'ਚ, ਗੁਰੂ ਅਮਰਦਾਸ ਜੀ ਨੇ ਕਿਹੜਾ ਮੋੜਿਆ ਕੋਈ। ਇਹ ਸਭ ਉਹਨਾਂ ਨੂੰ ਕਰਨ ਦੀ ਲੋੜ ਨਹੀਂ ਸੀ, ਸਾਨੂੰ ਸਿਖਾਉਣ ਵਾਸਤੇ ਹੀ 10 ਜਾਮੇ ਲਏ ਗੁਰੂ ਸਾਹਿਬ ਨੇ, ਅਤੇ ਬਾਅਦ ਵਿੱਚ ਕਿਉਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੇ ਦਿੱਤੀ। ਗੁਰੂ ਨਾਨਕ ਸਾਹਿਬ ਵੀ ਕਹਿੰਦੇ ਸ਼ਬਦ ਗੁਰੂ ਹੈ ਸਾਡਾ, ਵਾਸਤਵ ਦੇ ਵਿੱਚ ਸ਼ਬਦ ਹੀ ਗੁਰੂ ਹੈ। ਇਹ 10 ਜਾਮੇ ਸਾਨੂੰ ਸਿੱਖਿਆ ਦੇਣ ਵਾਸਤੇ, ਕਿਉਂਕਿ ਜਿਹੋ ਜਿਹਾ ਮਨੁੱਖ ਹੈ ਉਹੋ ਜਿਹਾ ਅਵਤਾਰ ਲੈਣਾ ਪੈਣਾ ਸੀ ਨਾ। ਸਿੱਧਾ ਸ਼ਬਦ 'ਤੇ ਆ ਕੇ ਜੇ ਧੁਨੀ ਉੱਠ ਕੇ ਕੋਈ ਸੁਣਾਉਂਦੀ ਤਾਂ ਅਸੀਂ ਮੰਨਣਾ ਹੀ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ ਇਸ ਲਈ ਸਰੀਰ ਧਾਰਨ ਕੀਤਾ 5 ਤੱਤਾਂ ਦਾ, ਸਾਡੇ ਵਿੱਚ ਹੀ ਵਿਚਰੇ ਮਨੁੱਖਾਂ ਵਾਂਗੂ ਵਿਚਰ ਕੇ ਸਾਨੂੰ ਸਿਖਾਇਆ, ਉਹਨਾਂ ਨੇ ਸਾਰੀ ਜਾਚ ਸਿਖਾਈ, ਖੁਦ ਸੇਵਾ ਕੀਤੀ ਆਪ। ਭਾਣਾ ਜੀ ਭੁੱਲਾ ਜੀ ਭਲਾ ਜੀ ਇਹ ਬਚਨ ਆਪ ਕਮਾਏ ਅਤੇ ਸਾਨੂੰ ਜਾਚ ਸਿਖਾਈ ਹੈ। ਆ ਸਾਰਾ ਪ੍ਰਸੰਗ ਜਿੰਨੇ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ ਗੁਰੂਆਂ ਦੇ, ਸੇਵਾ ਕੀਤੀ, ਹੁਕਮ ਮੰਨਿਆ, ਪੰਜਵੇਂ ਪਾਤਸ਼ਾਹ ਮਹਾਰਾਜ ਤੱਤੀ ਲੋਹ 'ਤੇ ਬੈਠ ਗਏ, ਉੱਥੇ ਬੈਠ ਕੇ ਕਹਿੰਦੇ ਤੇਰਾ ਕੀਆ ਮਿੱਠਾ ਲਾਗੈ ਹਰਨਾਮ ਪਦਾਰਥ ਨਾਨਕ ਮੰਗੈ। ਨਹੀਂ ਤਾਂ ਇੰਨੀ ਸ਼ਕਤੀ ਸੀ ਕੋਲ, ਇੱਕ ਮਿੰਟ ਸਾਰਾ ਕੁਛ ਹੀ ਕਰ ਸਕਦੇ ਸੀ, ਬਾਦਸ਼ਾਹ ਨੂੰ ਪਤਾਲ 'ਚ ਭੇਜ ਸਕਦੇ ਸੀ, ਕੀ ਨਹੀਂ ਸੀ ਕਰ ਸਕਦੇ ਮਹਾਰਾਜ। ਗੁਰੂ ਸਾਹਿਬ ਤਾਂ ਫਿਰ ਅਕਾਲ ਪੁਰਖ ਰੂਪ ਸੀ, ਮੀਆਂ ਮੀਰ ਵਰਗੇ 'ਚ ਇੰਨੀ ਕਰਾਮਾਤ ਸੀ ਕਿ ਉਹ ਕਹਿੰਦਾ ਮਹਾਰਾਜ ਮੈਨੂੰ ਹੁਕਮ ਕਰੋ, ਮੈਂ ਲਾਹੌਰ ਦੀ ਇੱਟ ਨਾ ਇੱਟ ਖੜਕਾ ਦਿਆਂ, ਬਾਦਸ਼ਾਹ ਨੂੰ ਮਸਲ ਕੇ ਰੱਖ ਦਿਆਂ। ਮਹਾਰਾਜ ਕਹਿੰਦੇ ਭਾਣਾ ਮੰਨੋ, ਜਾਚ ਸਿਖਾਈ। ਜਾਚ ਇਹ ਜਾਚ ਸਿਖਾਈ ਹੈ ਮਹਾਰਾਜ ਨੇ ਕਿ ਭਾਣਾ ਭਾਣਾ ਮੰਨਣਾ ਹੈ ਅਸੀਂ। ਅਤੇ ਜਿਹੜੇ ਭਾਣਾ ਮੰਨਦੇ ਨੇ ਫਿਰ ਕੀ ਹੋਏਗਾ, ਜਿਨ ਭਾਣਾ ਪਾਇਆ ਗੁਰਪ੍ਰਸਾਦੀ ਉਭਰੇ, ਉਹ ਉਭਰ ਜਾਂਦੇ ਨੇ। ਅਤੇ ਜਿਹੜੇ ਭਾਣਾ ਨਹੀਂ ਮੰਨਦੇ, ਆਪਣੀ ਮਨੋ ਮਰਜ਼ੀਆਂ ਕਰਦੇ ਹੈ, ਉਹਦੇ ਉਲਟ ਚੱਲਦੇ ਨੇ, ਉਹਦੇ ਹੁਕਮ ਦੀ ਅਦੁੱਲੀ ਕਰਦੇ ਨੇ, ਮਹਾਰਾਜ ਕਹਿੰਦੇ ਫਿਰ ਉਹ ਡੁੱਬ ਜਾਂਦੇ ਨੇ ਸੰਸਾਰ ਭੌਜਲ ਦੇ ਵਿੱਚ। ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ, ਮਹਾਰਾਜ ਕਹਿੰਦੇ ਉਹ ਸੱਚ ਹੀ ਵਰਤ ਰਿਹਾ ਹੈ ਸਾਰੇ ਪਾਸੇ, ਸੱਚ ਹੀ ਹੈ, ਪਹਿਲਾਂ ਵੀ ਸੱਚ ਹੀ ਸੀ, ਹੁਣ ਵੀ ਹੈ, ਔਰ ਸਦਾ ਉਹਨੇ ਰਹਿਣਾ ਹੈ, ਬਾਕੀ ਸਾਰਾ ਕੁਝ ਝੂਠ ਹੈ, ਝੂਠ ਹੈ, ਝੂਠ 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 ਝੂਠ, ਦੁਨੀ ਗੁਮਾਨ, ਇਹ ਸਭ ਝੂਠ ਹੈ, ਦੁਨੀਆ ਦਾ ਗੁਮਾਨ, ਸੰਸਾਰ, ਇਹ ਸਭ ਕੁਝ ਹੀ ਝੂਠ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਕਿਹਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਸੰਸਾਰ ਦੀ ਰਚਨਾ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੈ ਜਿਉਂ ਬਾਲੂ ਕੀ ਭੀਤ, ਝੂਠ ਹੈ। ਸੱਚ ਕੀ ਹੈ? ਇੱਕ ਵਾਹਿਗੁਰੂ ਸੱਚ ਹੈ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ, ਉਹ ਸੱਚਾ ਹੈ। ਸਭ ਸੱਚ ਸਮਾਇਆ, ਉਹ ਸੱਚਾ ਵਾਹਿਗੁਰੂ ਸਾਰੇ ਸਮਾਇਆ ਹੋਇਆ ਹੈ, ਸਾਰੇ ਪਾਸੇ ਹੀ ਹੈ, ਉਹਦੀ ਆਪਣੀ ਉਹ ਖੇਲ ਹੈ, ਉਹਨੇ ਸ੍ਰਿਸ਼ਟੀ ਰਚੀ ਹੋਈ ਹੈ, ਉਹ ਬੇਅੰਤ ਹੈ, ਉਹਦਾ ਕੋਈ ਪਾਰਾਵਾਰ ਨਹੀਂ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਉਂ ਪੌੜੀ ਰਾਹੀਂ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਕੀ ਅੰਮ੍ਰਿਤ ਬਾਣੀ ਦੀ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਣੀਆਂ ਸੁਭਾਵਕ ਹਨ। ਆਪ ਸੰਗਤਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਬਖਸ਼ ਲੈਣਾ ਜੀ, ਅੱਗੇ ਤੋਂ ਉੱਜਲ ਬੁੱਧੀ ਦੀ ਦਾਤ ਬਖਸ਼ਿਸ਼ ਕਰਨੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਦੇਹੋ ਸੱਜਣ ਅਸੀਂ ਸੜੀਆਂ, ਜੋ ਹੋਇਆ ਸਾਹਿਬ ਸੁਮੇਲ, ਗੁਰ ਪ੍ਰਸਾਦੀ ਉਭਰੇ ਜਿਨ ਭਾਣਾ ਪਾਇਆ, ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।